ਸਾਰੇ ਭੈਣ ਭਰਾਵਾਂ ਨੂੰ ਗਿਆ ਮਸੀਹ ਦੀ ਖੁਦਾਵਨ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਸਿੱਖਣ ਜਾ ਰਹੇ ਉਹ ਹੈ ਜ਼ਬੂਰ 90। ਜੇ ਤੁਸੀਂ ਕੈਲੀਫੋਰਨੀਆ ਦੇ ਬ੍ਰਾਇਨ ਜੌਨਸਨ ਨਾਲ ਕੋਈ ਸਮਾਂ ਬਿਤਾਉਂਦੇ ਹੋ ਤਾਂ ਤੁਸੀਂ ਜਲਦੀ ਹੀ ਇਸ ਸਿੱਟੇ 'ਤੇ ਪਹੁੰਚ ਜਾਓਗੇ ਕਿ ਉਹ ਇੱਕ ਤੀਬਰ ਵਿਅਕਤੀ ਹੈ। ਬ੍ਰਾਇਨ ਜੌਨਸਨ ਦਾ ਇੱਕ ਲੇਜ਼ਰ ਫੋਕਸ ਟੀਚਾ ਹੈ। ਉਸਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਉਸਦੀ ਮਦਦ ਕਰਨ ਲਈ ਇੱਕ ਕੰਪਨੀ ਸ਼ੁਰੂ ਕੀਤੀ ਹੈ ਅਤੇ ਉਸਨੇ $4 million ਤੋਂ ਵੱਧ ਖਰਚ ਕੀਤੇ ਹਨ ਅਤੇ ਇਸ ਉਦੇਸ਼ ਲਈ ਆਪਣੀ ਪਲ ਪਲ ਹੋਂਦ ਨੂੰ ਸਮਰਪਿਤ ਕਰਦੇ ਹਨ। ਬ੍ਰਾਇਨ ਜੌਨਸਨ ਦਾ ਉਦੇਸ਼ ਇਹ ਹੈ ਨਾ ਮਰਨਾ। ਉਹ ਮਰਨਾ ਨਹੀਂ ਚਾਹੁੰਦਾ। ਉਹ ਨਾ ਮਰਨ ਬਾਰੇ ਪੂਰੀ ਤਰ੍ਹਾਂ ਗੰਭੀਰ ਹੈ। ਉਹ ਯੋਜਨਾ ਬਣਾਉਂਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਹ ਮੌਤ ਨੂੰ ਟਾਲ ਦੇਵੇਗਾ ਅਤੇ ਹਮੇਸ਼ਾ ਦੇ ਲਈ ਜਿਉਂਦਾ ਰਹੇਗਾ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਹ ਸਭ ਤੋਂ ਸਖ਼ਤ ਰੂਟੀਨ 'ਤੇ ਚੱਲਦਾ ਹੈ, ਜਿਸ ਵਿੱਚ ਸ਼ਾਮਿਲ ਹਨ ਆਪਣੇ ਸਰੀਰ ਬਾਰੇ ਹਰ ਫੈਸਲੇ ਨੂੰ ਡਾਕਟਰਾਂ ਦੀ ਇੱਕ ਟੀਮ ਨੂੰ ਆਊਟਸੋਰਸ ਕਰਨਾ, ਜਾਂ ਬਾਹਰੋਂ ਜਿਹੜੇ ਡਾਕਟਰ ਆ ਉਹਨਾਂ ਸਾਰਿਆਂ ਨੂੰ ਪੁੱਛ ਦੱਸ ਕੇ ਜਿਹੜਾ ਆਪਣੀ ਰੂਟੀਨ ਕੀਤੀ ਹੋਈ ਹੈ ਸਰੀਰ ਬਾਰੇ। ਹਰ ਰੋਜ਼ 13 ਮਿੰਟ ਦੀ ਤੀਬਰ ਕਸਰਤ ਅਤੇ 39 ਮਿੰਟ ਦੀ ਦਰਮਿਆਨੀ ਕਸਰਤ ਵਿੱਚ ਸ਼ਾਮਲ ਹੋਣਾ। ਉਹ ਹਰ ਰੋਜ਼ 111 ਗੋਲੀਆਂ ਖਾਂਦਾ ਆ। ਉਹ ਇੱਕ ਬੇਸਬਾਲ ਕੈਂਪ ਪਹਿਨਦਾ ਹੈ ਜੋ ਉਸ ਦੀ ਖੋਪੜੀ ਵਿੱਚ ਲਾਲ ਜਿਹੜੀ ਆ ਲੇਜ਼ਰ ਜਿਹੜੀ ਉਹ ਮਾਰਦੀ ਹੈ। ਉਹ ਪ੍ਰਤੀ ਰਾਤ 8 ਘੰਟੇ ਨੀਂਦ ਦਾ ਸਖਤੀ ਨਾਲ ਪਾਲਣ ਕਰਦਾ ਹੈ। ਸਵੇਰੇ 5 ਵਜੇ ਉੱਠਣ ਤੋਂ ਬਾਅਦ ਉਹ ਇੱਕ ਮਾਸਕ ਪਹਿਨਦਾ ਹੈ ਜੋ 5 ਮਿੰਟ ਲਈ ਉਸਦੇ ਚਿਹਰੇ 'ਤੇ ਲੇਜ਼ਰ ਜਾਂ ਇੱਕ ਲਾਈਟ ਮਾਰਦੀ ਹੈ। ਉਸਦੀ ਖੁਰਾਕ ਦਾ 15% ਹਿੱਸਾ ਇੱਕ ਖਾਸ ਅਤੇ ਮਹਿੰਗਾ ਜੈਤੂਨ ਦਾ ਤੇਲ ਹੈ। ਉਹ ਕੁੱਕੀ ਖਾਣਾ ਅਤੇ ਸਰੀਰ ਦੇ ਵਿਰੁੱਧ ਹਿੰਸਾ ਦਾ ਉਹ ਕੁੱਕੀ ਜਿਹੜੀ ਮਿੱਠੀ ਕੁੱਕੀ ਜਾਂ ਕੋਈ ਬਿਸਕੁਟ ਹੁੰਦਾ ਉਹਨੂੰ ਖਾਣਾ ਆਪਣੇ ਸਰੀਰ ਦੇ ਵਿਰੁੱਧ ਹਿੰਸਾ ਦਾ ਕੰਮ ਮੰਨਦਾ ਹੈ। ਬ੍ਰਾਇਨ ਜੌਨਸਨ ਦਾ ਮੰਨਣਾ ਹੈ ਕਿ ਉਸਨੇ ਆਪਣੀ ਰੂਟੀਨ ਅਤੇ ਖੁਰਾਕ ਤੋਂ ਫਲ ਦੇਖੇ ਹਨ। ਉਹ 46 ਸਾਲ ਦਾ ਹੈ ਅਤੇ ਫਿਰ ਵੀ ਉਸਦੀਆਂ ਹੱਡੀਆਂ ਦੀ ਘਣਤਾ 30 ਸਾਲ ਦੇ ਬੱਚੇ ਨਾਲ ਮੇਲ ਖਾਂਦੀ ਹੈ ਅਤੇ ਉਸਦਾ ਦਿਲ 37 ਸਾਲ ਦੇ ਬੱਚੇ ਦੇ ਸਮਾਨ ਹੈ ਅਤੇ ਕਸਰਤ ਦੌਰਾਨ ਉਸਦੀ ਆਕਸੀਜਨ ਦੀ ਖਪਤ 18 ਸਾਲ ਦੇ ਸਭ ਤੋਂ ਤੰਦਰੁਸਤ 1.5% ਦੇ ਬਰਾਬਰ ਹੈ। ਉਸਨੇ ਇੱਕ ਔਰਤ ਨੂੰ ਆਪਣੀ ਕੰਪਨੀ ਵਿੱਚ ਪੂਰਾ ਸਮਾਂ ਸਾਈਨਅਪ ਕਰਵਾਇਆ ਹੈ ਜੋ ਉਹ ਰੂਟੀਨ ਅਤੇ ਸੇਮ ਜਿਹੜੀ ਉਹ ਰੂਟੀਨ ਅਤੇ ਖੁਰਾਕ ਲੈਂਦੀ ਹੈ। ਉਸਦਾ ਮੰਨਣਾ ਹੈ ਕਿ ਉਹ ਨਵੇਂ ਆਦਮ ਅਤੇ ਹਵਾ ਹਨ। ਇੱਥੇ ਬ੍ਰਾਇਨ ਜੌਨਸਨ ਦਾ ਇੱਕ ਹਵਾਲਾ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਮੌਤ ਅਟਲ ਹੈ, ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਇਤਿਹਾਸ ਵਿੱਚ ਕੋਈ ਵੀ ਅਜਿਹਾ ਸਮਾਂ ਅਜਿਹਾ ਆਇਆ ਹੋਵੇ ਜਦੋਂ ਹੋਮੋਸਿਪੀਅਨ ਸਿੱਧੇ ਮੂੰਹ ਨਾਲ ਕਹਿ ਸਕੇ ਕਿ ਮੌਤ ਅਟਲ ਨਹੀਂ ਹੋ ਸਕਦੀ। ਅੱਜ ਸਵੇਰੇ ਸਾਡਾ ਜ਼ਬੂਰ ਵੱਡੇ ਪੱਧਰ 'ਤੇ ਮੌਤ ਬਾਰੇ ਗੱਲ ਕਰਦਾ ਹੈ। ਇਹ ਇੱਕ ਭਾਰਾ ਜਿਹੜਾ ਆ ਗੰਭੀਰ ਜ਼ਬੂਰ ਹੈ, ਇੱਕ ਗੰਭੀਰ ਗੱਲ ਕਰਦਾ ਹੈ ਅਤੇ ਇੱਕ ਗੰਭੀਰ ਜ਼ਬੂਰ। ਜ਼ਬੂਰ 90 ਇੱਕ ਅਜਿਹਾ ਹੈ ਜੋ ਸਾਨੂੰ ਬਾਈਬਲ ਦੇ ਅਰਥਾਂ ਵਿੱਚ ਬੁੱਧੀਮਾਨ ਬਣਾਏਗਾ ਜੇਕਰ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਇਸ ਨੂੰ ਦਿਲ ਵਿੱਚ ਲੈਂਦੇ ਹਾਂ। ਇਹ ਇੱਕ ਜ਼ਬੂਰ ਹੈ ਜੋ ਸਾਨੂੰ ਪ੍ਰਾਰਥਨਾ ਕਰਨਾ ਸਿਖਾਏਗਾ, ਇਸ ਜੀਵਨ ਨੂੰ ਚੰਗੀ ਤਰ੍ਹਾਂ ਸਾਡੀ ਆਪਣੀ ਭਵਿੱਖ ਦੇ ਮੌਤ ਦੇ ਮੱਦੇਨਜ਼ਰ ਜਿਹੜਾ ਇਹ ਸਾਨੂੰ ਸਿਖਾਏਗਾ। ਇਹ ਇੱਕ ਜ਼ਬੂਰ ਹੈ ਜਿਸ ਨੂੰ ਜੇਕਰ ਬ੍ਰਾਇਨ ਜੌਨਸਨ ਸਿਰਫ ਪੜ੍ਹਦਾ ਅਤੇ ਵਿਸ਼ਵਾਸ ਕਰ ਲੈਂਦਾ ਹੈ ਤਾਂ ਉਸਦਾ ਬਹੁਤਾ ਸਮਾਂ ਅਤੇ ਪੈਸਾ ਬਚ ਜਾਵੇਗਾ। ਵਿਅੰਗਨਾਤਮਕ ਤੌਰ 'ਤੇ ਇਹ ਉਸਨੂੰ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਚਾਏਗਾ। ਇਹ ਜ਼ਬੂਰ ਬ੍ਰਾਇਨ ਜੌਨਸਨ ਨੂੰ ਉਸਦੀ ਆਪਣੀ ਮੌਤ ਆਉਣ 'ਤੇ ਬਹੁਤ ਨਿਰਾਸ਼ਾ ਤੋਂ ਬਚਾਏਗਾ। ਜਿਵੇਂ ਕਿ ਅਸੀਂ ਪਿਛਲੇ ਹਫ਼ਤਿਆਂ ਵਿੱਚ ਕੀਤਾ ਹੈ, ਅਸੀਂ ਜ਼ਬੂਰ ਦੇ ਲਿਖਾਰੀ ਦੇ ਸੰਦਰਭ ਅਤੇ ਆਪਣੀ ਜੀਵਨ ਦੇ ਪ੍ਰਕਾਸ਼ ਵਿੱਚ ਜ਼ਬੂਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਵੇਂ ਕਿ ਪਿਛਲੇ ਹਫ਼ਤਿਆਂ ਵਿੱਚ ਅਸੀਂ ਦੇਖਾਂਗੇ ਕਿ ਯਿਸੂ ਮਸੀਹ ਦਾ ਵਿਅਕਤੀ ਅਤੇ ਕੰਮ ਇਸ ਜ਼ਬੂਰ ਨੂੰ ਸਮਝਣ ਵਿੱਚ ਸਾਡੀ ਕਿਵੇਂ ਮਦਦ ਕਰਦਾ ਹੈ। ਤੁਸੀਂ ਆਪਣੀ ਬਾਈਬਲ ਵਿੱਚ ਜ਼ਬੂਰ 90 ਦੇ ਉੱਪਰ 4th ਕਿਤਾਬ ਸ਼ਬਦ ਦੇਖ ਸਕਦੇ ਹੋ। ਜ਼ਬੂਰਾਂ ਨੂੰ 5 ਕਿਤਾਬਾਂ ਵਿੱਚ ਵੰਡਿਆ ਗਿਆ ਹੈ ਅਤੇ ਜੇਕਰ ਤੁਸੀਂ ਕਿਤਾਬ ਵਿੱਚ ਜ਼ਬੂਰਾਂ ਬਾਰੇ ਕੋਈ ਸਮਾਨਤਾ ਹੈ ਤਾਂ ਇਹ ਹੈ ਕਿ ਬਹੁਤ ਸਾਰੇ ਕੂਚ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਨ। ਜ਼ਬੂਰ 90 4th ਕਿਤਾਬ ਨੂੰ ਢੁਕਵੇਂ ਢੰਗ ਨਾਲ ਸ਼ੁਰੂ ਕਰਦਾ ਹੈ ਅਤੇ ਫਿਰ ਮੂਸਾ ਪਰਮੇਸ਼ੁਰ ਦੇ ਮਨੁੱਖ ਨੂੰ ਦਿੱਤੇ ਗਏ ਇੱਕ ਜ਼ਬੂਰ ਨਾਲ ਮੂਸਾ ਦੁਆਰਾ ਇੱਕ ਜ਼ਬੂਰ ਨੂੰ ਲਿਖਣ ਦਾ ਸਹੀ ਮੌਕਾ ਅਸੀਂ ਨਿਸ਼ਚਿਤ ਨਹੀਂ ਕਰ ਸਕਦੇ। ਕੁਝ ਕਹਿੰਦੇ ਹਨ ਕਿ ਉਜਾੜ ਵਿੱਚ ਭਟਕਦੇ ਸਾਲ, ਕੁਝ ਕਹਿੰਦੇ ਹਨ ਕਿ ਮਿਸਰ ਵਿੱਚ ਗੁਲਾਮੀ ਦੇ ਅੰਤ ਵੱਲ। ਅਸੀਂ ਜ਼ਬੂਰ ਨੂੰ 4 ਹਿੱਸਿਆਂ ਵਿੱਚ ਵੰਡਣ ਜਾ ਰਹੇ ਹਾਂ। ਅਸੀਂ ਅੱਜ ਤਾਂ 1 ਤੋਂ 2 ਨੂੰ ਦੇਖਣਾ ਸ਼ੁਰੂ ਕਰਾਂਗੇ ਅਤੇ ਇੱਥੇ ਅਸੀਂ ਸਦੇਵੀ ਪਰਮਾਤਮਾ ਨੂੰ ਮਿਲਦੇ ਹਾਂ। ਅੱਜ ਤਾਂ 1 ਅਤੇ 2 ਅਤੇ ਮੇਰੇ ਨਾਲ ਦੁਬਾਰਾ ਦੇਖੋ ਪ੍ਰਭੂ, ਤੁਸੀਂ ਸਾਰੀਆਂ ਪੀੜ੍ਹੀਆਂ ਵਿੱਚ ਸਾਡਾ ਨਿਵਾਸ ਸਥਾਨ ਰਹੇ ਹੋ, ਪਹਾੜਾਂ ਦੇ ਪੈਦਾ ਹੋਣ ਤੋਂ ਪਹਿਲਾਂ ਜਾਂ ਜਦੋਂ ਤੁਸੀਂ ਧਰਤੀ ਅਤੇ ਸੰਸਾਰ ਨੂੰ ਬਣਾਇਆ ਸੀ, ਸਦੇਵੀ ਤੋਂ ਸਦੇਵੀ ਤੱਕ ਤੁਸੀਂ ਪਰਮਾਤਮਾ ਹੋ। ਇਹ ਜ਼ਬੂਰ ਦਿਲਾਸੇ ਅਤੇ ਭਰੋਸੇ ਨਾਲ ਸ਼ੁਰੂ ਹੁੰਦਾ ਹੈ। ਇਹ ਪਰਮਾਤਮਾ ਦੇ ਲੋਕਾਂ ਲਈ ਪੀੜ੍ਹੀਆਂ ਤੋਂ ਪਨਾਹ ਇੱਕ ਨਿਵਾਸ ਸਥਾਨ ਹੋਣ ਨਾਲ ਸ਼ੁਰੂ ਹੁੰਦਾ ਹੈ। ਇੱਕ ਨਿਵਾਸ ਸਥਾਨ ਜੋ ਜਿਵੇਂ ਤੁਹਾਡਾ ਘਰ ਹੋਣਾ ਚਾਹੀਦਾ ਹੈ, ਸੁਰੱਖਿਆ ਅਤੇ ਸ਼ਾਂਤੀ ਆਰਾਮ ਦੀ ਜਗ੍ਹਾ। ਫਿਰ ਪਰਮਾਤਮਾ ਵਿੱਚ ਪਰਮਾਤਮਾ ਦੇ ਲੋਕ ਸੁਰੱਖਿਆ ਸ਼ਾਂਤੀ ਆਰਾਮ ਪਾਉਂਦੇ ਹਨ। ਅਤੇ ਆਇਤ 2 ਵਿੱਚ 2 ਤੋਂ ਵੱਡੀ ਖਬਰ ਇਹ ਹੈ ਕਿ ਇਹ ਨਿਵਾਸ ਸਥਾਨ ਵਰਗਾ ਪਰਮਾਤਮਾ ਸਦੀਵੀ ਹੈ। ਪਰਮਾਤਮਾ ਪਹਾੜਾਂ ਦੇ ਹੋਣ ਤੋਂ ਪਹਿਲਾਂ ਸੀ, ਪਰਮਾਤਮਾ ਧਰਤੀ ਨੂੰ ਅੱਗੇ ਵਧਾਉਂਦਾ ਹੈ ਕਿਉਂਕਿ ਉਸਨੇ ਧਰਤੀ ਨੂੰ ਬਣਾਇਆ ਹੈ। ਪਰਮਾਤਮਾ ਸਦੀਵੀ ਤੋਂ ਸਦੀਵੀ ਹੈ, ਜਿਸ ਦਾ ਅਰਥ ਹੈ ਪਰਮਾਤਮਾ ਹਮੇਸ਼ਾ ਲਈ ਜ਼ਿੰਦਾ ਹੈ। ਪਰਮਾਤਮਾ ਬਿਨਾਂ ਸ਼ੁਰੂਆਤ ਦੇ ਹੈ, ਉਹ ਹਮੇਸ਼ਾ ਰਿਹਾ ਹੈ, ਉਸਦਾ ਕੋਈ ਅੰਤ ਨਹੀਂ ਹੈ। ਪਰਮਾਤਮਾ ਹੈ, ਪਰਮਾਤਮਾ ਹਮੇਸ਼ਾ ਰਹੇਗਾ, ਉਹ ਇੱਕ ਸਦੀਵੀ ਪਰਮੇਸ਼ਰ ਹੈ। ਅਤੇ ਇਹ ਤੱਥ ਕਿ ਇਹ ਸਦੀਵੀ ਪਰਮੇਸ਼ਰ ਪਰਮਾਤਮਾ ਦੇ ਲੋਕਾਂ ਦਾ ਨਿਵਾਸ ਸਥਾਨ ਪਨਾਹ ਹੈ, ਇੱਕ ਅਸਥਾਈ ਅਤੇ ਸਦਾ ਬਦਲਣ ਵਾਲੀ ਦੁਨੀਆਂ ਵਿੱਚ ਬਹੁਤ ਜ਼ਿਆਦਾ ਆਰਾਮਦਾਇਕ ਹੈ। ਜ਼ਬੂਰ 90 ਫਿਰ ਦਿਲਾਸੇ ਨਾਲ ਸ਼ੁਰੂ ਹੁੰਦਾ ਹੈ, ਉਤਸ਼ਾਹ ਨਾਲ ਸ਼ੁਰੂ ਹੁੰਦਾ ਹੈ ਅਤੇ ਸਾਨੂੰ ਜ਼ਬੂਰ 90 ਵਿੱਚ ਯਾਤਰਾ ਕਰਦੇ ਹੋਏ ਇਸ ਦਿਲਾਸੇ ਅਤੇ ਉਤਸ਼ਾਹ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਦੀ ਜ਼ਰੂਰਤ ਹੋਵੇਗੀ। ਮੂਸਾ ਪਰਮੇਸ਼ਰ ਨੂੰ ਸਦੀਵੀ ਦੱਸ ਕੇ ਸ਼ੁਰੂ ਕਰਦਾ ਹੈ ਅਤੇ ਸਦੀਵੀ ਹੀ ਅੱਗੇ ਦੱਸਦਾ ਹੈ। ਉਹ ਆਇਤਾਂ 3 ਤੋਂ 6 ਵਿੱਚ ਅੱਗੇ ਵੱਧਦਾ ਹੈ ਅਤੇ ਪਰਮੇਸ਼ਰ ਦੇ ਉਲਟ ਮਨੁੱਖ ਨੂੰ ਦੱਸਦਾ ਹੈ ਅਤੇ ਉਹ ਮਨੁੱਖ ਜਾਤੀ ਨੂੰ ਅਸਥਾਈ ਜਾਂ ਪਲ ਪਲ ਦੇ ਤੌਰ 'ਤੇ ਦੱਸਦਾ ਹੈ, ਮਨੁੱਖ ਜਾਤੀ ਜਿਹੜੀ ਉਹ ਭੱਜ ਰਹੀ ਹੈ। ਆਇਤਾਂ 3 ਅਤੇ 4 'ਤੇ ਦੁਬਾਰਾ ਦੇਖੋ, ਤੁਸੀਂ ਮਨੁੱਖ ਨੂੰ ਮਿੱਟੀ ਵਿੱਚ ਵਾਪਸ ਕਰ ਦਿੰਦੇ ਹੋ ਅਤੇ ਕਹਿੰਦੇ ਹੋ ਵਾਪਸ ਆਓ ਹੇ ਮਨੁੱਖ ਦੇ ਪੁੱਤਰੋ, ਕਿਉਂਕਿ ਤੁਹਾਡੀ ਨਜ਼ਰ ਵਿੱਚ 1000 ਸਾਲ ਕੱਲ੍ਹ ਵਾਂਗ ਹਨ ਅਤੇ ਜੋ ਇਹ ਬੀਤ ਗਿਆ ਹੈ ਜਾਂ ਰਾਤ ਦੇ ਇੱਕ ਪਹਿਰ ਵਾਂਗ। ਉਤਪਤੀ 3 ਕਹਿੰਦਾ ਹੈ ਕਿ ਅਸੀਂ ਮਿੱਟੀ ਤੋਂ ਆਉਂਦੇ ਹਾਂ ਅਤੇ ਮਿੱਟੀ ਵਿੱਚ ਵਾਪਸ ਆਵਾਂਗੇ। ਜ਼ਬੂਰ 90 ਸਹਿਮਤ ਹੈ, ਇਹ ਕਹਿੰਦਾ ਹੈ ਕਿ ਅਸੀਂ ਮਿੱਟੀ ਵਿੱਚ ਵਾਪਸ ਜਾਂਦੇ ਹਾਂ। ਪਰਮਾਤਮਾ ਸਦੀਵੀ ਤੋਂ ਸਦੀਵੀ ਹੈ, ਮਨੁੱਖਤਾ ਮਿੱਟੀ ਹੈ ਅਤੇ ਅਸੀਂ ਮਿੱਟੀ ਵਿੱਚ ਵਾਪਸ ਜਾਵਾਂਗੇ। ਇਸ ਤੋਂ ਵੀ ਵੱਡਾ ਅੰਤਰ ਨਹੀਂ ਹੋ ਸਕਦਾ। ਅਸੀਂ ਪਿਛਲੇ ਹਫ਼ਤੇ ਕਿਹਾ ਸੀ ਕਿ ਸੱਚੀ ਬੁੱਧੀ ਦੇ 2 ਹਿੱਸੇ ਹੁੰਦੇ ਹਨ, ਪਰਮਾਤਮਾ ਦਾ ਗਿਆਨ ਅਤੇ ਆਪਣੇ ਆਪ ਦਾ ਗਿਆਨ। ਅਸੀਂ ਦੇਖਿਆ ਹੈ ਕਿ ਦਾਊਦ ਕੋਲ ਸੱਚੀ ਬੁੱਧੀ ਕਿਵੇਂ ਸੀ। ਇੱਥੇ ਮੂਸਾ ਵੀ ਹੈ, ਪਰਮਾਤਮਾ ਦਾ ਬੰਦਾ, ਉਹ ਜਾਣਦਾ ਹੈ ਕਿ ਪਰਮਾਤਮਾ ਸਦੀਵੀ ਪਰਮਾਤਮਾ ਹੈ, ਉਹ ਜਾਣਦਾ ਹੈ ਕਿ ਅਸੀਂ ਮਿੱਟੀ ਹਾਂ, ਉਹ ਜਾਣਦਾ ਹੈ ਕਿ ਪਰਮਾਤਮਾ ਆਇਤ 3 ਉਹ ਹੈ ਜੋ ਮਨੁੱਖ ਨੂੰ ਮਿੱਟੀ ਵਿੱਚ ਵਾਪਸ ਮੋੜਦਾ ਹੈ। ਪਰਮਾਤਮਾ ਆਪਣੇ ਪ੍ਰਭੂ ਸੱਤਾ ਵਾਲੇ ਅਧਿਕਾਰ ਵਿੱਚ ਪੁਰਸ਼ਾਂ ਅਤੇ ਔਰਤਾਂ, ਮੁੰਡਿਆਂ ਅਤੇ ਕੁੜੀਆਂ ਦੇ ਜੀਵਨ ਨੂੰ ਖਤਮ ਕਰਦਾ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਹੋਂਦ ਵਿੱਚ ਨਹੀਂ ਲਿਆਉਂਦੇ। ਸਾਡੇ ਕੋਲ ਇਸ ਗੱਲ ਦਾ ਅੰਤਮ ਨਿਰਧਾਰਨ ਨਹੀਂ ਹੈ ਕਿ ਸਾਡੀ ਜ਼ਿੰਦਗੀ ਖਤਮ ਕਦੋਂ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਸਾਡੀ ਹੈ ਅਤੇ ਯਕੀਨਨ ਸਾਨੂੰ ਉਸ ਚੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ ਜੋ ਸਾਨੂੰ ਦਿੱਤੀ ਗਈ ਹੈ, ਪਰ ਇਹ ਪਰਮਾਤਮਾ ਹੈ ਜੋ ਜੀਵਨ ਦਿੰਦਾ ਹੈ, ਇਹ ਪਰਮਾਤਮਾ ਹੈ ਜੋ ਜੀਵਨ ਨੂੰ ਕਾਇਮ ਰੱਖਦਾ ਹੈ ਅਤੇ ਇਹ ਪਰਮਾਤਮਾ ਹੈ ਜੋ ਜੀਵਨ ਨੂੰ ਲੈ ਲੈਂਦਾ ਹੈ। ਪਰਮਾਤਮਾ ਪਰਮੇਸ਼ਵਰ ਹੈ ਅਤੇ ਕੋਈ ਹੋਰ ਨਹੀਂ ਹੈ। ਉਹੀ ਸਾਡੇ ਦਿਨ ਨਾ ਰਾਤ ਜਿਹੜੇ ਨਿਰਧਾਰਿਤ ਕਰਦਾ ਹੈ, ਹਰ ਇੱਕ ਜੋ ਸਾਡੇ ਹੋਣ ਤੋਂ ਪਹਿਲਾਂ ਹੀ ਉਸ ਕਿਤਾਬ ਵਿੱਚ ਲਿਖਿਆ ਹੋਇਆ ਹੈ। ਪਰਮਾਤਮਾ ਹੀ ਪਰਮਾਤਮਾ ਹੈ, ਅਸੀਂ ਨਹੀਂ ਹਾਂ। ਉਹੀ ਉਹ ਹੈ ਜੋ ਕਹਿੰਦਾ ਹੈ ਹੇ ਮਨੁੱਖ ਦੇ ਪੁੱਤਰੋ ਮਿੱਟੀ ਵਿੱਚ ਵਾਪਸ ਜਾਓ। ਇਹ ਉਸਦੀ ਜਿਹੜੀ ਹੈ ਪ੍ਰਭੂ ਸੱਤਾ ਹੈ, ਉਸਦਾ ਵਿਰੋਧ ਕੌਣ ਕਰ ਸਕਦਾ ਹੈ? ਇਤਿਹਾਸ ਵਿੱਚ ਕਿਸਨੇ ਉਸਦਾ ਵਿਰੋਧ ਕੀਤਾ ਹੈ? ਬ੍ਰਾਇਨ ਜੌਨਸਨ ਕਿੰਨਾ ਭਰਮਾਇਆ ਅਤੇ ਘਮੰਡੀ ਹੈ ਕਿ ਉਹ ਇਹ ਮੰਨਦਾ ਹੈ ਕਿ ਉਹ ਮੌਤ ਨੂੰ ਟਾਲ ਸਕਦਾ ਹੈ, ਪਰਮਾਤਮਾ ਨੂੰ ਟਾਲ ਸਕਦਾ ਹੈ। ਮੂਸਾ ਮਨੁੱਖ ਜਾਤੀ ਅਤੇ ਹਰ ਇੱਕ ਲਈ ਆਉਣ ਵਾਲੀ ਮੌਤ ਨੂੰ ਹੜ੍ਹ ਅਤੇ ਇੱਕ ਸੁਪਨੇ ਅਤੇ ਘਾਹ ਦੇ ਰੂਪ ਵਿੱਚ ਦਰਸਾਉਂਦਾ ਹੈ। ਹੜ੍ਹ ਜਿਸ ਬਾਰੇ ਮੂਸਾ ਦੇ ਮਨ ਵਿੱਚ ਇਹ ਹੈ, ਉਹ ਜਾਂ ਤਾਂ ਇੱਕ ਅਚਾਨਕ ਹੜ੍ਹ ਹੈ ਜਾਂ ਉਹ ਹੜ੍ਹ ਹੈ ਜਿਸ ਬਾਰੇ ਉਸਨੇ ਉਤਪਤ ਵਿੱਚ ਲਿਖਿਆ ਸੀ। ਇੱਕ ਅਚਾਨਕ ਹੜ੍ਹ ਆਪਣੇ ਰਸਤੇ ਵਿੱਚ ਸਭ ਨੂੰ ਵਹਾ ਦਿੰਦਾ ਹੈ, ਇੱਕ ਡਰਾਉਣੀ ਕੀ ਜਿਸ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ। ਅਸੀਂ ਨੂਹ ਦੇ ਦਿਨਾਂ ਵਿੱਚ ਹੜ੍ਹ ਦੀ ਤਬਾਹੀ ਤੋਂ ਜਾਣੂ ਹਾਂ, ਕਿਸ਼ਤੀ ਅਤੇ ਸਵਾਰ ਲੋਕਾਂ ਨੂੰ ਛੱਡ ਕੇ ਸਾਰੇ ਮਰ ਗਏ। ਮੈਥਿਊ ਹੈਨਰੀ ਕਹਿੰਦਾ ਹੈ, ਆਦਮੀ ਅਤੇ ਔਰਤਾਂ ਸਮੇਂ ਦੀ ਧਾਰਾ ਨੂੰ ਸਦੀਵਤਾ ਸਮੁੰਦਰ ਵਿੱਚ ਲਗਾਤਾਰ ਹੇਠਾਂ ਵੱਲ ਨੂੰ ਲੰਘ ਰਹੇ ਹਨ, ਹੜ੍ਹ ਨਿਰੰਤਰ ਵਗ ਰਿਹਾ ਹੈ। ਅਸੀਂ ਇਸ ਦੇ ਨਾਲ ਵਹਿ ਜਾਂਦੇ ਹਾਂ, ਜਿਵੇਂ ਹੀ ਅਸੀਂ ਪੈਦਾ ਹੁੰਦੇ ਹਾਂ ਅਸੀਂ ਮਰਨਾ ਸ਼ੁਰੂ ਕਰ ਦਿੰਦੇ ਹਾਂ, ਅਤੇ ਸਾਡੀ ਜ਼ਿੰਦਗੀ ਦਾ ਹਰ ਦਿਨ ਸਾਨੂੰ ਮੌਤ ਦੇ ਨੇੜੇ ਜਾਂ ਬਹੁਤ ਨੇੜੇ ਲੈ ਜਾਂਦਾ ਹੈ। ਜਾਂ ਅਸੀਂ ਹਿੰਸਕ ਅਤੇ ਅਟੱਲ ਤੌਰ 'ਤੇ ਵਹਿ ਜਾਂਦੇ ਹਾਂ, ਜਿਵੇਂ ਪਾਣੀ ਦੇ ਹੜ੍ਹ ਨਾਲ, ਜਿਵੇਂ ਇੱਕ ਹੜ੍ਹ ਨਾਲ ਜੋ ਇਸ ਤੋਂ ਪਹਿਲਾਂ ਸਭ ਕੁਝ ਵਹਾ ਲਿਆ ਜਾਂਦਾ ਹੈ, ਅਤੇ ਜਿਵੇਂ ਪੁਰਾਣੀ ਦੁਨੀਆ ਨੂੰ ਨੂਹ ਦੇ ਹੜ੍ਹ ਨਾਲ ਵਹਾ ਦਿੱਤਾ ਗਿਆ ਸੀ। ਇਸ ਲਈ ਅਸੀਂ ਸਮੇਂ ਸਮੂਹਿਕ ਤੌਰ 'ਤੇ ਇਹਨਾਂ ਹੜ੍ਹਾਂ ਦੇ ਪਾਣੀਆਂ ਵਿੱਚ ਫਸੇ ਹੋਏ ਹਾਂ, ਸਦੀਵਤਾ ਦੇ ਸਮੁੰਦਰ ਵੱਲ ਵੱਧ ਰਹੇ ਹਾਂ, ਅਸੀਂ ਆਪਣੀ ਮੌਤ ਵੱਲ ਵੱਧ ਰਹੇ ਹਾਂ। ਉਹ ਦਿਨ ਜਦੋਂ ਪਰਮਾਤਮਾ ਕਹੇਗਾ ਮਿੱਟੀ ਵਿੱਚ ਵਾਪਸ ਜਾਓ। ਮੂਸਾ ਮਨੁੱਖ ਜਾਤੀ ਦੀ ਸਥਿਤੀ ਨੂੰ ਇੱਕ ਸੁਪਨੇ ਵਾਂਗ ਦਰਸਾਉਂਦਾ ਹੈ, ਇੱਕ ਸੁਪਨਾ ਥੋੜ੍ਹੇ ਸਮੇਂ ਦਾ ਹੁੰਦਾ ਹੈ, ਹੈ ਨਾ? ਤੁਸੀਂ ਹਮੇਸ਼ਾ ਸੁਪਨਿਆਂ ਨੂੰ ਸਪਸ਼ਟ ਤੌਰ 'ਤੇ ਯਾਦ ਨਹੀਂ ਰੱਖ ਸਕਦੇ, ਇਸ ਲਈ ਇਸ ਤਰ੍ਹਾਂ ਇਹ ਸਾਡੇ ਨਾਲ ਹੋਵੇਗਾ। ਸਾਡੀ ਜ਼ਿੰਦਗੀ ਥੋੜ੍ਹੇ ਸਮੇਂ ਦੀ ਹੈ, ਅਤੇ ਕੀ ਸਾਡੇ ਤੋਂ ਬਾਅਦ ਆਉਣ ਵਾਲੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਨੂੰ ਸਾਨੂੰ ਯਾਦ ਰੱਖੇਗੀ? ਅਤੇ ਮੂਸਾ ਮਨੁੱਖਤਾ ਨੂੰ ਘਾਹ ਵਾਂਗ ਦਰਸਾਉਂਦਾ ਹੈ ਜੋ ਸਵੇਰ ਦੀ ਤਰੇੜ ਵਿੱਚ ਉੱਗਦਾ ਹੈ, ਪਰ ਤੇਜ਼ ਗਰਮੀ ਕਾਰਨ ਸ਼ਾਮ ਤੱਕ ਸੁੱਕ ਜਾਂਦਾ ਹੈ। ਇਹ ਮਨੁੱਖਤਾ ਲਈ ਵਰਤੀ ਗਈ ਤਸਵੀਰ ਹੈ। ਅਸੀਂ ਪੈਦਾ ਹੁੰਦੇ ਹਾਂ, ਅਸੀਂ ਉੱਗਦੇ ਹਾਂ, ਅਸੀਂ ਜਵਾਨ ਹਾਂ, ਜਵਾਨੀ ਫਿੱਕੀ ਪੈ ਜਾਂਦੀ ਹੈ ਅਤੇ ਫਿਰ ਆਉਂਦੀ ਹੈ, ਜਿਸ ਨੂੰ ਉਪਦੇਸ਼ਕ ਮੁਸੀਬਤ ਦੇ ਦਿਨ ਕਹਿੰਦਾ ਹੈ। ਇਸ ਲਈ ਜ਼ਬੂਰ 90 ਦੀ ਸ਼ੁਰੂਆਤ ਸਦੀਵੀ ਪਰਮਾਤਮਾ ਦੀ ਤੁਲਨਾ ਸਾਡੀ ਕਿਸਮ ਦੀ ਕਮਜ਼ੋਰੀ ਨਾਲ ਕਰਦੀ ਹੈ। ਪਰਮਾਤਮਾ ਸਦੀਵੀ ਹੈ, ਅਸੀਂ ਥੋੜ੍ਹੇ ਸਮੇਂ ਲਈ ਹਾਂ। ਅੰਤ ਵਾਲੇ ਇਸ ਜ਼ਬੂਰ ਵਿੱਚ ਉਮੀਦ ਹੈ, ਪਰ ਪਹਿਲਾਂ ਇੱਕ ਡੰਗ ਆਉਂਦਾ ਹੈ, ਮੌਤ ਕਿਉਂ? ਮੂਸਾ ਅੱਗੇ ਵੱਧਦਾ ਹੈ ਅਤੇ ਆਇਤਾਂ 7-11 ਵਿੱਚ ਸਾਨੂੰ ਸਪਸ਼ਟ ਤੌਰ 'ਤੇ ਦੱਸਦਾ ਹੈ ਕਿ ਮੌਤ ਕਿਉਂ ਹੈ, ਅਸੀਂ ਕਿਉਂ ਮਰਦੇ ਹਾਂ, ਅਸੀਂ ਮਿੱਟੀ ਵਿੱਚ ਕਿਉਂ ਵਾਪਸ ਜਾਂਦੇ ਹਾਂ, ਅਸੀਂ ਇਸ ਹੜ੍ਹ ਵਿੱਚ ਸਦੀਵਤਾ ਵੱਲ ਕਿਉਂ ਵਹਿ ਰਹੇ ਹਾਂ। ਅਤੇ ਮੈਨੂੰ ਲੱਗਦਾ ਹੈ ਕਿ ਮੌਤ ਇੱਕ ਕਾਰਨ ਦੀ ਮੰਗ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਮੌਤ ਕੁਦਰਤੀ ਨਹੀਂ ਹੈ, ਅਸੀਂ ਜਾਣਦੇ ਹਾਂ ਕਿ ਮੌਤ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਕਿਸੇ ਦੋਸਤ ਜਾਂ ਪਿਆਰੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਸਹਿਮ ਰੂਪ ਵਿੱਚ ਇਹਨਾਂ ਗੱਲਾਂ ਨੂੰ ਜਾਣਦੇ ਹਾਂ। ਪਰਮੇਸ਼ਵਰ ਨੇ ਸਾਡੇ ਦਿਲਾਂ ਵਿੱਚ ਸਦੀਵਤਾ ਸਥਾਪਿਤ ਕੀਤੀ ਹੈ, ਅਤੇ ਇਸ ਲਈ ਅਸੀਂ ਜਾਣਦੇ ਹਾਂ ਕਿ ਕੁਝ ਬਹੁਤ ਗਲਤ ਹੋ ਗਿਆ ਹੈ। ਮੂਸਾ ਸਾਨੂੰ ਮੌਤ ਦੇ ਕਾਰਨ ਦੱਸਣ ਵਿੱਚ ਇਮਾਨਦਾਰ ਹੈ, ਅਤੇ ਇਹ ਡੰਗ ਜਿਹੜਾ ਮਾਰਦਾ ਹੈ। ਆਇਤ 7 ਤੋਂ ਦੁਬਾਰਾ ਪੜ੍ਹੋ। ਕਿਉਂਕਿ ਅਸੀਂ ਤੁਹਾਡੇ ਕ੍ਰੋਧ ਨਾਲ ਖਤਮ ਹੋ ਗਏ ਹਾਂ, ਤੁਹਾਡੇ ਕ੍ਰੋਧ ਨਾਲ ਅਸੀਂ ਨਿਰਾਸ਼ ਹਾਂ, ਅਸੀਂ ਸਾਡੀਆਂ ਬੁਰਾਈਆਂ ਨੂੰ ਆਪਣੇ ਸਾਹਮਣੇ ਰੱਖਿਆ ਹੈ, ਸਾਡੇ ਗੁਪਤ ਪਾਪ ਸਾਡੀ ਮੌਜੂਦਗੀ ਦੇ ਪ੍ਰਕਾਸ਼ ਵਿੱਚ। ਕਿਉਂਕਿ ਸਾਡੇ ਸਾਰੇ ਦਿਨ ਤੁਹਾਡੇ ਕ੍ਰੋਧ ਹੇਠ ਬੀਤ ਜਾਂਦੇ ਹਨ, ਅਸੀਂ ਆਪਣੇ ਸਾਲਾਂ ਨੂੰ ਇੱਕ ਹੌਂਕੇ ਵਾਂਗ ਖਤਮ ਕਰਦੇ ਹਾਂ। ਸਾਡੀ ਜ਼ਿੰਦਗੀ ਦੇ ਸਾਲ 70 ਜਾਂ ਤਾਕਤ ਦੇ ਕਾਰਨ 80 ਵੀ ਹਨ, ਫਿਰ ਵੀ ਉਹਨਾਂ ਦੀ ਮਿਆਦ ਸਿਰਫ ਮਿਹਨਤ ਅਤੇ ਮੁਸੀਬਤ ਹੈ। ਉਹ ਜਲਦੀ ਹੀ ਚਲੇ ਜਾਂਦੇ ਹਨ ਅਤੇ ਅਸੀਂ ਉੱਡ ਜਾਂਦੇ ਹਾਂ। ਇਹ ਸਖਤ ਸੱਚਾਈਆਂ ਹਨ, ਸੱਚਾਈਆਂ ਜੋ ਡੰਗ ਮਾਰਦੀਆਂ ਹਨ ਅਤੇ ਜ਼ਖਮੀ ਕਰਦੀਆਂ ਹਨ। ਜੇ ਮੂਸਾ ਉਜਾੜ ਦੇ ਸਾਲਾਂ ਦੌਰਾਨ ਲਿਖ ਰਿਹਾ ਸੀ, ਜਦੋਂ ਪਰਮੇਸ਼ਵਰ ਦੇ ਲੋਕ 40 ਸਾਲਾਂ ਲਈ ਉਜਾੜ ਥਾਵਾਂ 'ਤੇ ਭਟਕ ਰਹੇ ਸਨ, ਤਾਂ ਤੁਸੀਂ ਦੇਖ ਸਕਦੇ ਹੋ ਇਹ ਸ਼ਬਦ ਕਿੰਨੇ ਢੁਕਵੇਂ ਹਨ। ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਬਚਾਇਆ ਸੀ ਅਤੇ ਉਹਨਾਂ ਲਈ ਆਪਣੀ ਸ਼ਕਤੀ ਅਤੇ ਪਿਆਰ ਦਾ ਪ੍ਰਦਰਸ਼ਨ ਕੀਤਾ ਸੀ। ਉਸਨੇ ਉਹਨਾਂ ਦੀ ਅਗਵਾਈ ਕੀਤੀ ਸੀ ਅਤੇ ਉਹਨਾਂ ਦੀ ਰੱਖਿਆ ਕੀਤੀ ਸੀ, ਅਤੇ ਵਾਅਦਾ ਕੀਤੇ ਹੋਏ ਦੇਸ਼ ਦੇ ਰਸਤੇ 'ਤੇ ਉਹਨਾਂ ਲਈ ਪ੍ਰਬੰਧ ਕੀਤਾ ਸੀ। ਜਵਾਬ ਵਿੱਚ ਪਰਮੇਸ਼ਵਰ ਦੇ ਲੋਕਾਂ ਨੇ ਬੁੜਬੜਾਇਆ ਅਤੇ ਪਰਮੇਸ਼ਵਰ ਦਾ ਅਪਮਾਨ ਕੀਤਾ। ਉਹਨਾਂ ਨੇ ਅਵਿਸ਼ਵਾਸ ਨਾਲ ਕੰਮ ਕੀਤਾ ਅਤੇ ਐਲਾਨ ਕੀਤਾ ਕਿ ਉਹ ਮਿਸਰ ਵਾਪਸ ਜਾਣਾ ਪਸੰਦ ਕਰਨਗੇ। ਪਰਮੇਸ਼ਵਰ ਦਾ ਉਸ ਲੋਕਾਂ ਉੱਤੇ ਬਾਅਦ ਦਾ ਨਿਰਣਾ ਇਹ ਸੀ ਕਿ ਉਹ ਯਾਰਡ ਵਿੱਚ ਭਟਕਦੇ ਰਹਿਣਗੇ ਜਦੋਂ ਤੱਕ ਬਗਾਵਤ ਕਰਨ ਵਾਲੀ ਪੀੜ੍ਹੀ ਮਰ ਨਹੀਂ ਜਾਂਦੀ। ਅਤੇ ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਸਾਲ ਦਹਾਕਿਆਂ ਵਿੱਚ ਬਦਲਦੇ ਗਏ, ਮੂਸਾ ਕਿਉਂ ਪੁਕਾਰਦਾ ਸੀ, ਅਸੀਂ ਤੁਹਾਡੇ ਕ੍ਰੋਧ ਦੁਆਰਾ ਖਤਮ ਹੋ ਜਾਂਦੇ ਹਾਂ, ਅਤੇ ਤੁਹਾਡੇ ਕ੍ਰੋਧ ਦੁਆਰਾ ਅਸੀਂ ਨਿਰਾਸ਼ ਸੀ, ਅਸੀਂ ਆਪਣੇ ਸਾਲਾਂ ਨੂੰ ਇੱਕ ਹੌਂਕੇ ਵਾਂਗ ਖਤਮ ਕਰ ਦਿੰਦੇ ਹਾਂ। ਸਾਡੀਆਂ ਜ਼ਿੰਦਗੀਆਂ ਸਿਰਫ ਮਿਹਨਤ ਅਤੇ ਮੁਸੀਬਤ ਹਨ। ਪਰ ਕੇਸ ਜ਼ਬੂਰ ਦਾ ਉਸ ਤੁਰੰਤ ਸੰਦਰਭ ਤੋਂ ਪਰੇ ਕੋਈ ਦੂਜਾ ਰੁੱਖ ਨਹੀਂ ਹੈ ਜਿਸ ਵਿੱਚ ਮੂਸਾ ਲਿਖ ਰਿਹਾ ਸੀ। ਕੇਸ ਜ਼ਬੂਰ ਵਿੱਚ ਜਿਸ ਦਾ ਕੋਈ ਸਥਾਈ ਗੁਣ ਨਹੀਂ ਹੈ, ਕਿ ਇਹੀ ਕਾਰਨ ਨਹੀਂ ਹੈ ਕਿ ਇਸ ਨੂੰ ਬਾਅਦ ਦੀਆਂ ਪੀੜ੍ਹੀਆਂ ਲਈ ਬਾਈਬਲ ਵਿੱਚ ਆਪਣਾ ਰਸਤਾ ਮਿਲ ਗਿਆ ਹੈ। ਮੂਸਾ ਦੇ ਸ਼ਬਦ ਸਾਨੂੰ ਉਤਪਤੀ 3 ਅਤੇ ਉਸ ਤੋਂ ਬਾਅਦ ਆਈ ਤਬਾਹੀ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਆਦਮ ਅਤੇ ਹਵਾ ਨੇ ਆਪਣੇ ਸਿਰਜਣਹਾਰ ਦੇ ਵਿਰੁੱਧ ਬਗਾਵਤ ਕੀਤੀ ਅਤੇ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਮੌਤ ਆਈ। ਪਰਮੇਸ਼ੁਰ ਦਾ ਧਰਮੀ ਕ੍ਰੋਧ, ਉਸਦਾ ਸਥਿਰ ਕ੍ਰੋਧ ਆਦਮ ਅਤੇ ਹਵਾ ਲਈ ਅਤੇ ਉਹਨਾਂ ਸਾਰਿਆਂ ਲਈ ਮੌਤ ਦਾ ਕਾਰਨ ਬਣਿਆ ਜੋ ਉਸ ਤੋਂ ਬਾਅਦ ਆਏ। ਅਤੇ ਪਰਮੇਸ਼ੁਰ ਨੇ ਇਸ ਸੰਸਾਰ ਨੂੰ ਸ਼ਰਾਪ ਦਿੱਤਾ ਅਤੇ ਧਰਮੀ ਕ੍ਰੋਧ ਵਿੱਚ ਉਸਦੇ ਸਥਿਰ ਕ੍ਰੋਧ ਵਿੱਚ ਉਸਨੇ ਧਰਤੀ ਨੂੰ ਸ਼ਰਾਪ ਦਿੱਤਾ। ਇਸ ਲਈ ਸਾਡੇ ਦਿਨ ਮਿਹਨਤ ਅਤੇ ਮੁਸੀਬਤ ਨਾਲ ਭਰੇ ਹੋਏ ਹਨ। ਅਤੇ ਰਸੂਲ ਪੌਲਸ ਰੋਮੀਆਂ ਦੇ ਅਧਿਆਏ 5 ਵਿੱਚ ਇਸ ਬਗਾਵਤ ਦੇ ਪ੍ਰਭਾਵਾਂ ਦੀ ਰੂਪਰੇਖਾ ਦਿੰਦਾ ਹੈ। ਇਹ ਕਹਿੰਦਾ ਹੈ, ਜਿਵੇਂ ਕਿ ਇੱਕ ਮਨੁੱਖ ਰਾਹੀਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਰਾਹੀਂ ਮੌਤ, ਅਤੇ ਇਸ ਤਰ੍ਹਾਂ ਮੌਤ ਸਾਰੇ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ। ਅਤੇ ਥੋੜ੍ਹੀ ਦੇਰ ਬਾਅਦ ਪੌਲਸ ਕਹਿੰਦਾ ਹੈ, ਇੱਕ ਅਪਰਾਧ ਨੇ ਸਾਰੇ ਮਨੁੱਖਾਂ ਲਈ ਸਦਾ ਦਾ ਜਿਹੜਾ ਇੱਕ ਪਾਪ ਹੈ ਉਹ ਸਾਰੇ ਮਨੁੱਖਾਂ ਲਈ ਸਦਾ ਦਾ ਕਾਰਨ ਬਣ ਗਿਆ। ਜ਼ਬੂਰ 90 ਵਿੱਚ ਮੂਸਾ ਉਸ ਸਥਿਤੀ 'ਤੇ ਵਰਲਾਪ ਕਰ ਰਿਹਾ ਹੈ ਜਿਸ ਵਿੱਚ ਅਸੀਂ ਸਮੂਹਿਕ ਤੌਰ 'ਤੇ ਆਪਣੇ ਆਪ ਨੂੰ ਪਾਉਂਦੇ ਹਾਂ ਜਦੋਂ ਤੱਕ ਮਸੀਹ ਵਾਪਸ ਨਹੀਂ ਆਉਂਦਾ। ਮੌਤ ਸਾਡਾ ਭਾਗ ਹੈ। ਹੁਣ ਜੇਕਰ ਤੁਸੀਂ ਮਸੀਹ ਵਿੱਚ ਹੋ ਤਾਂ ਇਹ ਸੱਚ ਹੈ ਕਿ ਤੁਸੀਂ ਹੁਣ ਆਦਮ ਵਿੱਚ ਨਹੀਂ ਹੋ ਅਤੇ ਮਸੀਹ ਦੇ ਕੰਮ ਕਰਕੇ ਕੋਈ ਸਜ਼ਾ ਤੁਹਾਡੀ ਉਡੀਕ ਨਹੀਂ ਕਰਦੀ। ਉਸਨੇ ਪਰਮੇਸ਼ੁਰ ਦਾ ਕ੍ਰੋਧ ਅਤੇ ਆਪਣੇ ਕ੍ਰੋਧ ਆਪਣੇ ਉੱਤੇ ਲੈ ਲਿਆ ਅਤੇ ਅਸੀਂ ਬਾਅਦ ਵਿੱਚ ਇਸ ਸ਼ਾਨਦਾਰ ਵਿਚਾਰ ਵੱਲ ਵਾਪਸ ਆਵਾਂਗੇ। ਪਰ ਸਾਡੇ ਵਿੱਚੋਂ ਜਿਹੜੇ ਮਸੀਹ ਵਿੱਚ ਹਨ ਉਹਨਾਂ ਨੂੰ ਵੀ ਅਜੇ ਵੀ ਸਰੀਰਕ ਮੌਤ ਦਾ ਸਾਹਮਣਾ ਕਰਨਾ ਪਵੇਗਾ। ਇਹ ਇੱਕ ਬਕੀਆ ਹੈ ਜੋ ਆਦਮ ਦੇ ਸਾਡੇ ਹੋਣ ਤੋਂ ਬਚਿਆ ਹੈ। ਇਹ ਮਨੁੱਖ ਹੋਣ ਦੇ ਬਹੁਤ ਹਿੱਸੇ ਦਾ ਹਿੱਸਾ ਹੈ। ਹਾਲਾਂਕਿ ਅਸੀਂ ਬਚਾਏ ਗਏ ਹਾਂ, ਅਸੀਂ ਅਜੇ ਵੀ ਇਸ ਸਰਾਪੇ ਸੰਸਾਰ ਵਿੱਚ ਰਹਿੰਦੇ ਹਾਂ। ਇਸ ਲਈ ਸਾਡੇ ਸਾਲ ਇੱਕ ਸਾਹ ਨਾਲ ਖਤਮ ਹੋ ਜਾਣਗੇ। ਇਸ ਲਈ ਸਾਡੀਆਂ ਜ਼ਿੰਦਗੀਆਂ ਮਿਹਨਤ ਅਤੇ ਮੁਸੀਬਤ ਨਾਲ ਭਰੀਆਂ ਹੋਈਆਂ ਹਨ। ਇਸ ਲਈ ਸਾਡੇ ਨਾਲ ਜਲਦੀ ਸਾਡੇ ਸਾਰੇ ਸਾਲ ਜਿਹੜੇ ਆ ਉਹ ਜਲਦੀ ਹੀ ਚਲੇ ਜਾਣਗੇ। ਇਹ ਸੱਚਾਈਆਂ ਵਿਰਲਾਪ ਦੇ ਯੋਗ ਹਨ ਅਤੇ ਮੂਸਾ ਇੱਥੇ ਵਿਰਲਾਪ ਕਰ ਰਿਹਾ ਹੈ। ਮੈਂ ਪਹਿਲਾਂ ਕਿਹਾ ਸੀ ਕਿ ਇਹ ਜ਼ਬੂਰ ਉਹ ਹੈ ਜਿਸ ਵਿੱਚ ਸਾਨੂੰ ਬੁੱਧੀਮਾਨ ਬਣਾਉਣ ਦੀ ਸਮਰੱਥਾ ਹੈ ਅਤੇ ਮੂਸਾ ਇਸ ਭਾਗ ਨੂੰ ਆਇਤ 11 ਨਾਲ ਖਤਮ ਕਰਦਾ ਹੈ ਜੋ ਕਿ ਇਕੱਲੇ ਜੇਕਰ ਤੁਸੀਂ ਇਸ ਦੇ ਮਨਨ ਕਰਦੇ ਹੋ ਤਾਂ ਤੁਹਾਨੂੰ ਬੁੱਧੀਮਾਨ ਬਣਾ ਦੇਵੇਗਾ। ਤੁਹਾਡੇ ਗੁੱਸੇ ਦੀ ਸ਼ਕਤੀ ਨੂੰ ਕੌਣ ਸਮਝਦਾ ਹੈ ਅਤੇ ਤੁਹਾਡੇ ਕ੍ਰੋਧ ਨੂੰ ਤੁਹਾਡੇ ਡਰ ਦੇ ਅਨੁਸਾਰ। ਬਹੁਤ ਘੱਟ ਆਦਮੀ ਅਤੇ ਔਰਤਾਂ ਪਰਮੇਸ਼ੁਰ ਦੇ ਗੁੱਸੇ ਨੂੰ ਸ਼ਕਤੀ ਨੂੰ ਸਮਝਦੇ ਹਨ। ਬਹੁਤ ਘੱਟ ਆਦਮੀ ਅਤੇ ਔਰਤਾਂ ਪਰਮੇਸ਼ੁਰ ਤੋਂ ਸਹੀ ਢੰਗ ਨਾਲ ਡਰਦੇ ਹਨ। ਵਿਚਾਰ ਕਰੋ ਕਿ ਉਤਪਤੀ 3 ਵਿੱਚ ਪਰਮੇਸ਼ੁਰ ਉਹ ਹੈ ਜਿਸਨੇ ਇਸ ਸੰਸਾਰ ਨੂੰ ਸ਼ਰਾਪ ਦਿੱਤਾ। ਵਿਚਾਰ ਕਰੋ ਕਿ ਉਤਪਤੀ 3 ਵਿੱਚ ਪਰਮੇਸ਼ੁਰ ਨੇ ਮੌਤ ਨੂੰ ਸਜ਼ਾ ਵਜੋਂ ਪੇਸ਼ ਕੀਤਾ ਅਤੇ ਵਿਚਾਰ ਕਰੋ ਕਿ ਉਸਨੇ ਕਿਵੇਂ ਤੋਬਾ ਨਹੀਂ ਕੀਤੀ। ਹਜ਼ਾਰਾਂ ਸਾਲਾਂ ਤੋਂ ਅਰਬਾਂ ਲੋਕਾਂ 'ਤੇ ਵਿਚਾਰ ਕਰੋ ਜੋ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਵਿਚਾਰ ਕਰੋ ਕਿ ਦੂਜੀ ਮੌਤ ਨਰਕ ਕੁਦਰਤ ਵਿੱਚ ਸਦੀਵੀ ਕਿਵੇਂ ਹੈ, ਬੇਰਹਿਮ ਹੈ ਅਤੇ ਸਮਝ ਤੋਂ ਪਰੇ ਭਿਆਨਕ ਹੈ। ਤੁਹਾਡੇ ਗੁੱਸੇ ਦੀ ਸ਼ਕਤੀ ਨੂੰ ਕੌਣ ਸਮਝਦਾ ਹੈ ਅਤੇ ਤੁਹਾਡੇ ਕ੍ਰੋਧ ਨੂੰ ਤੁਹਾਡੇ ਡਰ ਦੇ ਅਨੁਸਾਰ। ਮੈਥਿਊ ਹੈਨਰੀ ਕਹਿੰਦਾ ਹੈ, ਮਨੁੱਖਾਂ ਨੂੰ ਪਰਮੇਸ਼ੁਰ ਦੇ ਕ੍ਰੋਧ ਤੋਂ ਇੰਨਾ ਡਰਨਾ ਚਾਹੀਦਾ ਹੈ ਕਿ ਉਹ ਉਸ ਚੀਜ਼ ਦੀ ਪ੍ਰਕਿਰਤੀ ਤੋਂ ਵੱਧ ਨਹੀਂ ਹੈ ਜੋ ਉਸਦੇ ਕਾਰਨ ਅਤੇ ਉਸਦੇ ਸੁਭਾਅ ਦੇ ਯੋਗ ਹੈ। ਪਰਮੇਸ਼ੁਰ ਨੇ ਆਪਣੇ ਵਚਨ ਵਿੱਚ ਆਪਣੇ ਕ੍ਰੋਧ ਨੂੰ ਅਸਲ ਵਿੱਚ ਉਸ ਤੋਂ ਭਿਆਨਕ ਨਹੀਂ ਦਰਸਾਇਆ ਹੈ, ਨਹੀਂ ਜੋ ਦੂਜੇ ਸੰਸਾਰ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਉਹ ਇਸ ਸੰਸਾਰ ਵਿੱਚ ਡਰੇ ਹੋਏ ਨਾਲੋਂ ਬੇਅੰਤ ਭੈੜਾ ਹੈ। ਦੋਸਤੋ, ਇਹਨਾਂ ਗੱਲਾਂ 'ਤੇ ਵਿਚਾਰ ਕਰੋ ਅਤੇ ਉਹਨਾਂ ਨੂੰ ਦਿਲ ਵਿੱਚ ਲਓ ਅਤੇ ਬੁੱਧੀ ਆਵੇਗੀ। ਮੂਸਾ ਨੇ ਸਾਨੂੰ ਡੰਗ ਮਾਰਿਆ ਹੈ, ਅਸੀਂ ਜ਼ਖਮੀ ਹੋ ਗਏ ਹਾਂ। ਮੂਸਾ ਅੱਗੇ ਵੱਧਦਾ ਹੈ ਅਤੇ ਆਇਤਾਂ 12-17 ਵਿੱਚ ਪਰਮਾਤਮਾ ਪ੍ਰਾਰਥਨਾ ਨਾਲ ਸਮਾਪਤ ਕਰਦਾ ਹੈ ਅਤੇ ਉਸਦੀ ਪ੍ਰਾਰਥਨਾ ਸਾਨੂੰ ਪ੍ਰਾਰਥਨਾ ਨਾਲ ਸਿਖਾਉਂਦੀ ਹੈ। ਸੱਚਾਈ ਦੇ ਪ੍ਰਕਾਸ਼ ਵਿੱਚ ਪਰਮੇਸ਼ੁਰ ਸਦੀਵੀ ਤੋਂ ਸਦੀਵੀ ਹੈ ਅਤੇ ਸੱਚਾਈ ਦੇ ਪ੍ਰਕਾਸ਼ ਵਿੱਚ ਅਸੀਂ ਮਿੱਟੀ ਤੋਂ ਹਾਂ ਅਤੇ ਮਿੱਟੀ ਵਿੱਚ ਵਾਪਸ ਆਵਾਂਗੇ। ਅਤੇ ਸੱਚਾਈ ਦੇ ਪ੍ਰਕਾਸ਼ ਵਿੱਚ ਮੌਤ ਸਾਡਾ ਭਾਗ ਹੈ ਕਿਉਂਕਿ ਸਾਡਾ ਮੂਲ ਸੁਭਾਅ ਆਦਮ ਵਿੱਚ ਸੀ। ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਮੂਸਾ 6 ਪ੍ਰਾਰਥਨਾਵਾਂ ਕਰਦਾ ਹੈ। ਆਓ ਹਰ ਇੱਕ ਨੂੰ ਸੰਖੇਪ ਵਿੱਚ ਵੇਖੀਏ। ਪ੍ਰਾਰਥਨਾ 1 ਆਇਤ 12 ਤੋਂ, ਇਸ ਲਈ ਸਾਨੂੰ ਆਪਣੇ ਦਿਨ ਗਿਣਨਾ ਸਿਖਾਓ ਤਾਂ ਜੋ ਅਸੀਂ ਬੁੱਧੀਮਾਨ ਦਿਲ ਪ੍ਰਾਪਤ ਕਰ ਸਕੀਏ। ਸਾਨੂੰ ਆਪਣੇ ਦਿਨ ਗਿਣਨਾ ਸਿਖਾਓ। ਇਸ ਦੁਨੀਆਂ ਵਿੱਚ ਸਾਡੀ ਇੱਕ ਜ਼ਿੰਦਗੀ ਹੈ ਅਤੇ ਇਹ ਕਿਸੇ ਵੀ ਪਲ ਤੋਂ ਅਜਿਹਾ ਨਹੀਂ ਜਾਪਦਾ, ਪਰ ਸਾਡੀ ਜ਼ਿੰਦਗੀ ਛੋਟੀ ਹੈ ਅਤੇ ਇਸ ਲਈ ਅਸੀਂ ਇਸ ਜ਼ਿੰਦਗੀ ਨੂੰ ਕਿਵੇਂ ਜਿਉਂਦੇ ਹਾਂ ਇਹ ਮਾਇਨੇ ਰੱਖਦਾ ਹੈ। ਤੁਸੀਂ ਕਿਸ ਲਈ ਜਿਉਂਦੇ ਰਹਿ ਰਹੇ ਹੋ, ਤੁਸੀਂ ਕਿਸ ਲਈ ਜੀ ਰਹੇ ਹੋ, ਤੁਹਾਡੀਆਂ ਉਮੀਦਾਂ ਅਤੇ ਡਰ ਕੀ ਹਨ, ਤੁਹਾਨੂੰ ਕੀ ਪ੍ਰੇਰਿਤ ਕਰਦਾ ਹੈ? ਅਸੀਂ ਆਪਣੀ ਸੇਵਾ ਨੂੰ ਜਲਦੀ ਹੀ ਬੰਦ ਕਰਨ ਲਈ ਇੱਕ ਗੀਤ ਗਾਵਾਂਗੇ ਅਤੇ ਸ਼ੁਰੂਆਤੀ ਸ਼ਬਦ ਹਨ 2 ਛੋਟੀਆਂ ਲਾਈਨਾਂ ਜੋ ਮੈਂ ਇੱਕ ਦਿਨ ਸੁਣੀਆਂ ਜ਼ਿੰਦਗੀ ਦੇ ਰੁਝੇਵੇਂ ਭਰੇ ਰਸਤੇ 'ਤੇ ਯਾਤਰਾ ਕਰਨਾ, ਮੇਰੇ ਦਿਲ ਵਿੱਚ ਵਿਸ਼ਵਾਸ ਲਿਆਉਣਾ ਅਤੇ ਮੇਰੇ ਮਨ ਤੋਂ ਨਹੀਂ ਹਟੇਗਾ। ਸਿਰਫ ਇੱਕ ਜ਼ਿੰਦਗੀ ਜਲਦੀ ਹੀ ਬੀਤ ਜਾਵੇਗੀ, ਸਿਰਫ ਉਹੀ ਜੋ ਮਸੀਹ ਲਈ ਕੀਤਾ ਗਿਆ ਹੈ ਉਹੀ ਰਹੇਗਾ। ਮਸੀਹ ਭਾਈ ਭੈਣੋ, ਜਦੋਂ ਤੁਸੀਂ ਅਗਲੇ ਜੀਵਨ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪ੍ਰਾਰਥਨਾ ਵਿੱਚ ਅਤੇ ਉਸਦੇ ਬਚਨ ਵਿੱਚ ਪ੍ਰਭੂ ਨਾਲ ਬਿਤਾਏ ਸਮੇਂ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਐਤਵਾਰ ਨੂੰ ਪਰਮੇਸ਼ਵਰ ਦੇ ਲੋਕਾਂ ਨਾਲ ਪ੍ਰਸਤਿਸ਼ ਕਰਨ ਦੀ ਆਪਣੀ ਵਚਨਬੱਧਤਾ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਪ੍ਰਾਰਥਨਾ ਸਭਾ ਵਿੱਚ ਆਉਣ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਚਰਚ ਵਿੱਚ ਆਪਣੀ ਸੇਵਾ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਦੋਸਤ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰਨ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਪਰਮੇਸ਼ਵਰ ਦੇ ਰਾਜ ਦੇ ਕੰਮ ਵਿੱਚ ਆਪਣੇ ਪੈਸੇ ਲਗਾਉਣ ਦਾ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਆਪਣੇ ਰੁਜ਼ਗਾਰ ਵਿੱਚ ਦ੍ਰਿੜਤਾ ਨਾਲ ਕੰਮ ਕਰਨ ਦਾ ਪਛਤਾਵਾ ਨਹੀਂ ਹੋਵੇਗਾ। ਜਿਵੇਂ ਕਿ ਮਨੁੱਖਾਂ ਲਈ ਨਹੀਂ ਮਸੀਹ ਦੇ ਰਾਜਦੂਤ ਬਣਨ ਦੀ ਕੋਸ਼ਿਸ਼ ਕਰਨਾ, ਤੁਹਾਨੂੰ ਸ਼ਾਂਤੀ ਦਾ ਪਿੱਛਾ ਕਰਨਾ, ਦਿਆਲੂ ਬਣਨਾ, ਨਿਮਰਤਾ ਲਈ ਯਤਨ ਕਰਨਾ, ਗੱਪਾਂ ਨਾ ਮਾਰਨਾ, ਸ਼ੁਕਰਗੁਜ਼ਾਰ ਹੋਣਾ, ਉਹਨਾਂ ਲੋਕਾਂ ਨੂੰ ਮਾਫ਼ੀ ਅਤੇ ਕਿਰਪਾ ਦੇਣ ਦਾ ਪਛਤਾਵਾ ਨਹੀਂ ਹੋਵੇਗਾ ਜਿਨ੍ਹਾਂ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ। ਤੁਹਾਨੂੰ ਪ੍ਰਾਹੁਣਚਾਰੀ ਦਿਖਾਉਣ ਦਾ ਪਛਤਾਵਾ ਨਹੀਂ ਹੋਵੇਗਾ। ਨਵੇਂ ਨੇਮ ਵਿੱਚ ਯਾਕੂਬ ਮੂਸਾ ਨਾਲ ਸਹਿਮਤ ਹੈ। ਅਧਿਆਇ 4 ਵਿੱਚ ਯਾਕੂਬ ਕਹਿੰਦਾ ਹੈ, ਪਰ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਕੀ ਲਿਆਵੇਗਾ, ਤੁਹਾਡੀ ਜ਼ਿੰਦਗੀ ਕੀ ਹੈ, ਕਿਉਂਕਿ ਤੁਸੀਂ ਇੱਕ ਧੁੰਦ ਹੋ ਜਿਹੜੋ ਥੋੜ੍ਹੇ ਸਮੇਂ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। ਮੂਸਾ ਨਾਲ ਉਸਦੀ ਪ੍ਰਾਰਥਨਾ ਵਿੱਚ ਸ਼ਾਮਲ ਹੋਵੋ, ਸਾਨੂੰ ਆਪਣੇ ਦਿਨ ਗਿਣਨਾ ਸਿਖਾਓ ਤਾਂ ਜੋ ਅਸੀਂ ਬੁੱਧੀਮਾਨ ਦਿਲ ਪ੍ਰਾਪਤ ਕਰ ਸਕੀਏ। ਮੂਸਾ ਦੂਜੀ ਪ੍ਰਾਰਥਨਾ ਕਰਦਾ ਹੈ, ਅਜ 13, ਵਾਪਸ ਆਓ ਹੇ ਯਹੋਵਾ, ਕਿੰਨਾ ਚਿਰ ਆਪਣੇ ਸੇਵਕਾਂ 'ਤੇ ਤਰਸ ਕਰੋ। ਇਹ ਸਾਡੀ ਪ੍ਰਾਰਥਨਾ ਹੈ ਨਾ, ਸਾਡੀ ਪ੍ਰਾਰਥਨਾ ਦਾ ਇੱਕ ਵੱਖਰਾ ਨਜ਼ਰੀਆ ਹੈ ਕਿਉਂਕਿ ਅਸੀਂ ਮੂਸਾ ਨਾਲੋਂ ਮੁਕਤੀ ਦੇ ਇਤਿਹਾਸ ਵਿੱਚ ਹੋਰ ਅੱਗੇ ਰਹਿੰਦੇ ਹਾਂ। ਸਾਡੀ ਪ੍ਰਾਰਥਨਾ ਹੈ, ਵਾਪਸ ਆਓ ਪ੍ਰਭੂ ਯੇਸੂ, ਕਿੰਨਾ ਚਿਰ ਆਪਣੇ ਲੋਕਾਂ 'ਤੇ ਤਰਸ ਕਰੋ ਅਤੇ ਸਾਨੂੰ ਘਰ ਲੈ ਜਾਣ ਲਈ ਵਾਪਸ ਆਓ। ਇਸ ਦੁਨੀਆ 'ਤੇ ਰਹਿਮ ਕਰੋ ਅਤੇ ਸਮਾਂ ਬੁਲਾਓ ਹੇ ਯਹੋਵਾ, ਵਾਪਸ ਆਓ, ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਲੈ ਜਾਓ, ਜਿੱਥੇ ਹੋਰ ਰੋਣਾ ਨਹੀਂ ਹੋਵੇਗਾ, ਹੰਝੂ ਨਹੀਂ ਹੋਣਗੇ, ਹੋਰ ਦੁੱਖ ਨਹੀਂ ਹੋਣਗੇ, ਵਾਪਸ ਆਓ ਪ੍ਰਭੂ ਯੇਸੂ। ਮੂਸਾ 3 ਪ੍ਰਾਰਥਨਾ, ਆਇਤ 14, ਸਵੇਰੇ ਸਾਨੂੰ ਆਪਣੇ ਅਡੋਲ ਪਿਆਰ ਨਾਲ ਸੰਤੁਸ਼ਟ ਕਰੋ ਤਾਂ ਜੋ ਅਸੀਂ ਆਪਣੇ ਦਿਨ ਸਾਰੇ ਦਿਨ ਖੁਸ਼ ਅਤੇ ਖੁਸ਼ ਰਹੀਏ। ਪ੍ਰਭੂ, ਸਾਨੂੰ ਇਸ ਦੁਨੀਆ ਦੀਆਂ ਚੀਜ਼ਾਂ ਨਾਲ ਸੰਤੁਸ਼ਟ ਨਾ ਕਰੋ, ਨਾ ਕਿ ਉਹਨਾਂ ਸੁੱਖਾਂ ਨਾਲ ਜਿਨ੍ਹਾਂ ਦਾ ਦੁਨੀਆ ਪਿੱਛਾ ਕਰਦੀ ਹੈ। ਸਾਨੂੰ ਆਪਣੇ ਅਡੋਲ ਪਿਆਰ ਨਾਲ ਸੰਤੁਸ਼ਟ ਕਰੋ, ਸਾਨੂੰ ਆਪਣੇ ਨਾਲ ਸੰਤੁਸ਼ਟ ਕਰੋ, ਤਾਂ ਤੂੰ ਉਹ ਹੈ ਜੋ ਜਿਸ ਲਈ ਅਸੀਂ ਬਣੇ ਹਾਂ। ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ, ਅਜਿਹੀ ਖੁਸ਼ੀ ਸਿਰਫ ਤੇਰੇ ਵਿੱਚ ਹੀ ਮਿਲਦੀ ਹੈ। ਸਾਨੂੰ ਆਪਣੇ ਅਡੋਲ ਪਿਆਰ ਨਾਲ ਸੰਤੁਸ਼ਟ ਕਰ। ਪ੍ਰਾਰਥਨਾ 4, ਅਜ 15, ਸਾਨੂੰ ਉਨੇ ਦਿਨਾਂ ਲਈ ਖੁਸ਼ ਕਰ ਜਿੰਨੇ ਤੂੰ ਸਾਨੂੰ ਦੁਖੀ ਕੀਤਾ ਹੈ ਅਤੇ ਜਿੰਨੇ ਦਿਨ ਅਸੀਂ ਬੁਰਾਈ ਦੇਖੀ ਹੈ। ਮੈਨੂੰ ਨਹੀਂ ਪਤਾ ਕਿ ਪਰਮੇਸ਼ਵਰ ਨੇ ਧਰਤੀ ਉੱਤੇ ਆਪਣੇ ਦਿਨਾਂ ਦੌਰਾਨ ਮੂਸਾ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ ਜਾਂ ਨਹੀਂ। ਮੈਨੂੰ ਲੱਗਦਾ ਹੈ ਕਿ ਤਾਂ ਤੁਹਾਨੂੰ ਅੱਜ ਆਪਣੇ ਜੀਵਨ ਲਈ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ, ਖਾਸ ਕਰਕੇ ਜੇ ਤੁਸੀਂ ਸੰਘਰਸ਼ ਕਰ ਰਹੇ ਹੋ। ਪਰ ਮੈਨੂੰ ਨਹੀਂ ਪਤਾ ਕਿ ਉਹ ਇਸ ਜੀਵਨ ਵਿੱਚ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ ਜਾਂ ਨਹੀਂ। ਮੈਂ ਪਰਮੇਸ਼ੁਰ ਦੇ ਬਚਨ ਦੇ ਅਧਿਕਾਰ 'ਤੇ ਇਹ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਮਸੀਹ ਵਿੱਚ ਹੋ, ਜੇਕਰ ਤੁਸੀਂ ਪਰਮੇਸ਼ੁਰ ਦੇ ਬੱਚੇ ਹੋ, ਤਾਂ ਉਹ ਸਦੀਵੀਤਾ ਦੀ ਰੋਸ਼ਨੀ ਵਿੱਚ ਇਸ ਪ੍ਰਾਰਥਨਾ ਦਾ ਜਵਾਬ ਦੇਵੇਗਾ। ਤੁਹਾਨੂੰ ਇਸ ਸੰਸਾਰ ਵਿੱਚ ਦੁੱਖ ਝੱਲਣੇ ਪਏ ਹੋਣਗੇ, ਤੁਹਾਡੇ ਦਿਨ ਥੋੜ੍ਹੀ ਜਿਹੀ ਰਾਹਤ ਦੇ ਨਾਲ ਮਿਹਨਤ ਅਤੇ ਮੁਸੀਬਤ ਨਾਲ ਭਰੇ ਹੋ ਸਕਦੇ ਹਨ। ਤੁਸੀਂ ਬਹੁਤ ਬੁਰਾਈ ਦੇਖੀ ਹੋਵੇਗੀ ਅਤੇ ਉਸਦਾ ਸਾਹਮਣਾ ਕੀਤਾ ਹੋਵੇਗਾ ਜਾਂ ਅਨੁਭਵ ਕੀਤਾ ਹੋਵੇਗਾ, ਪਰ ਜਦੋਂ ਤੁਸੀਂ ਇਸ ਜੀਵਨ ਤੋਂ ਅੱਗੇ ਜੀਵਨ ਵਿੱਚ ਜਾਂਦੇ ਹੋ, ਜਦੋਂ ਤੁਸੀਂ ਆਪਣੇ ਮੁਕਤੀਦਾਤਾ ਦੀ ਮੌਜੂਦਗੀ ਵਿੱਚ ਜਾਂਦੇ ਹੋ, ਤਾਂ ਜਦੋਂ ਤੁਸੀਂ ਉੱਥੇ 10,000 ਸਾਲ ਅਤੇ 10,000 ਹੋਰ ਸਮਾਂ ਬਿਤਾ ਚੁੱਕੇ ਹੁੰਦੇ ਹੋ, ਤਾਂ ਤੁਸੀਂ ਕਹੋਗੇ, ਰਸੂਲ ਪੌਲਸ ਦੇ ਸੱਚ ਕਿਹਾ ਸੀ, ਉਸ ਪੁਰਾਣੇ ਜੀਵਨ ਵਿੱਚ ਮੈਂ ਜੋ ਦੁੱਖ ਝੱਲੇ ਉਹ ਜਿੰਨੇ ਗੰਭੀਰ ਸਨ, ਹਲਕੇ ਸਨ, ਅਤੇ ਉਹ ਸਮਾਂ ਉਹ ਮਹਿਮਾ ਦੇ ਸਦੇਵੀ ਭਾਰ ਦੇ ਮੁਕਾਬਲੇ ਪਲ ਭਰਦੇ ਸਨ ਜੋ ਮੇਰੇ ਲਈ ਤਿਆਰ ਕੀਤਾ ਗਿਆ ਸੀ। ਪ੍ਰਾਰਥਨਾ 5, ਆਇਤ 16, ਤੁਹਾਡਾ ਕੰਮ ਤੁਹਾਡੇ ਸੇਵਕਾਂ ਨੂੰ ਦਿਖਾਈ ਦੇਣ ਦਿਓ ਅਤੇ ਤੁਹਾਡੀ ਸ਼ਾਨਦਾਰ ਸ਼ਕਤੀ ਉਹਨਾਂ ਦੇ ਬੱਚਿਆਂ ਨੂੰ। ਪ੍ਰਭੂ, ਸਾਡੇ ਜੀਵਨ ਵਿੱਚ ਅਤੇ ਸਾਡੇ ਦਿਨਾਂ ਵਿੱਚ ਅਤੇ ਆਉਣ ਵਾਲੀ ਪੀੜ੍ਹੀ ਲਈ ਮੁਕਤੀ ਵਿੱਚ ਆਪਣਾ ਕੰਮ ਦਿਖਾਓ। ਆਪਣੇ ਨਾਮ ਦੀ ਖਾਤਰ ਆਪਣੇ ਨਾਮ ਦੀ ਉਸਤਤ ਕਰਨ ਵਾਲੇ ਲੋਕਾਂ ਨੂੰ ਰੱਖੋ। ਕੀ ਤੁਸੀਂ ਅਜਿਹਾ ਕੰਮ ਕਰੋਗੇ ਕਿ ਮਸੀਹ ਮਸੀਹ ਅਤੇ ਉਸ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਲੋਕ ਬਚਾਏ ਜਾਣ। ਪ੍ਰਾਰਥਨਾ 6 ਆਇਤ 17 ਪ੍ਰਭੂ ਸਾਡੇ ਪਰਮੇਸ਼ੁਰ ਦੀ ਕਿਰਪਾ ਸਾਡੇ ਉੱਤੇ ਹੋਵੇ ਅਤੇ ਸਾਡੇ ਹੱਥਾਂ ਦੇ ਕੰਮ ਉੱਤੇ ਸਾਡੇ ਉੱਤੇ ਸਥਾਪਿਤ ਕਰੇ ਤਾਂ ਹਾਂ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੇ। ਪ੍ਰਭੂ ਅਸੀਂ ਮਿੱਟੀ ਹਾਂ ਅਤੇ ਮਿੱਟੀ ਵਿੱਚ ਵਾਪਸ ਚਲੇ ਜਾਵਾਂਗੇ ਅਤੇ ਇਸ ਲਈ ਸਾਡੇ ਹੱਥਾਂ ਦੇ ਕੰਮ ਨੂੰ ਅਸੀਸ ਦਿਓ ਤਾਂ ਜੋ ਇਹ ਕਾਇਮ ਰਹੇ। ਸਿਰਫ ਇੱਕ ਜੀਵਨ ਜਲਦੀ ਹੀ ਬੀਤ ਜਾਵੇਗਾ, ਸਿਰਫ ਇਸ ਉਹੀ ਜੋ ਮਸੀਹ ਲਈ ਕੀਤਾ ਗਿਆ ਹੈ ਉਹੀ ਰਹੇਗਾ। ਪੌਲੁਸ ਵੀ ਇਹੀ ਕਹਿੰਦਾ ਹੈ। ਇਸ ਲਈ ਮੇਰੇ ਪਿਆਰੇ ਭਰਾਵੋ, ਦ੍ਰਿੜ ਰਹੋ, ਅਚਲ ਰਹੋ, ਪਰਮੇਸ਼ੁਰ ਪ੍ਰਭੂ ਦੇ ਕੰਮ ਵਿੱਚ ਭਰਪੂਰ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ। ਮੂਸਾ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਹੈ ਕਿਉਂਕਿ ਪਰਮਾਤਮਾ ਸਦੀਵੀ ਹੈ ਅਤੇ ਅਸੀਂ ਸਿਰਫ ਮਿੱਟੀ ਹਾਂ ਅਤੇ ਅਸੀਂ ਇੱਕ ਦਿਨ ਮਰ ਜਾਵਾਂਗੇ ਅਤੇ ਮਿੱਟੀ ਵਿੱਚ ਵਾਪਸ ਜਾਵਾਂਗੇ। ਬ੍ਰਾਇਨ ਜੌਨਸਨ ਇੱਕ ਜਿੱਤ ਵਿਚਾਰ 'ਤੇ ਨਹੀਂ ਹੈ। ਉਸਦੀ ਸਖ਼ਤ ਰੂਟੀਨ ਅਤੇ ਉਸਦੀ ਜੈਤੂਨ ਦੇ ਤੇਲ ਨਾਲ ਸੰਤ੍ਰਿਪਤ ਖੁਰਾਕ ਮੌਤ ਨੂੰ ਨਹੀਂ ਹਰਾ ਸਕੇਗੀ। ਉਸਨੂੰ ਉਪਦੇਸ਼ ਨੂੰ ਪੜ੍ਹਨ ਦੀ ਜ਼ਰੂਰਤ ਹੈ ਅਤੇ ਉੱਥੇ ਲੇਖਕ ਨਾਲ ਚੀਕਣਾ ਚਾਹੀਦਾ ਹੈ, ਵਿਅਰਥ ਵਿਅਰਥ ਸਭ ਵਿਅਰਥ ਹੈ। ਉਸਨੂੰ ਜ਼ਬੂਰ 90 ਪੜ੍ਹਨ ਦੀ ਜ਼ਰੂਰਤ ਹੈ ਅਤੇ ਪ੍ਰਭੂ ਤੋਂ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਉਸਨੂੰ ਆਪਣੇ ਜੀਵਨ ਦੇ ਦਿਨ ਗਿਣਨੇ ਸਿਖਾਏ। ਕਾਸ਼ ਲੇਜ਼ਰ ਮਾਸਕ ਅਤੇ 111 ਰੋਜ਼ਾਨਾ ਗੋਲੀਆਂ ਤੋਂ ਇਲਾਵਾ ਕੋਈ ਹੋਰ ਹੱਲ ਹੁੰਦਾ। ਕਾਸ਼ ਪਰਮਾਤਮਾ ਇੱਕ ਮੁਫਤੀ ਦਾਤਾ ਪ੍ਰਦਾਨ ਕਰਦਾ ਹੈ ਜੋ ਸਾਡੇ ਲਈ ਮੌਤ ਦਾ ਸਵਾਦ ਚੱਖ ਸਕਦਾ ਹੈ। ਕਾਸ਼ ਪਰਮਾਤਮਾ ਇੱਕ ਮੁਕਤੀਦਾਤਾ ਭੇਜਦਾ ਜੋ ਮੌਤ ਨਾਲ ਪੈਰ ਮਿਲਾ ਕੇ ਸਾਡੇ ਲਈ ਇਸ ਨੂੰ ਹਰਾ ਦਿੰਦਾ। ਕਾਸ਼ ਕੋਈ ਅਜਿਹਾ ਹੁੰਦਾ ਜੋ ਸਾਡੇ ਪਾਪਾਂ ਕਾਰਨ ਸਾਡੇ ਉੱਤੇ ਆਏ ਪਰਮੇਸ਼ੁਰ ਦੇ ਕ੍ਰੋਧ ਨੂੰ ਸਵੀਕਾਰ ਕਰਦਾ, ਇੱਕ ਸਾਡੀ ਥਾਂ 'ਤੇ ਸਾਡੀ ਤਰਫੋਂ ਮਰਨ ਲਈ। ਕਾਸ਼ ਕੋਈ ਅਜਿਹਾ ਹੁੰਦਾ ਜਿਸ ਕੋਲ ਆਪਣੀ ਜਾਨ ਦੇਣ ਦਾ ਅਧਿਕਾਰ ਹੁੰਦਾ ਅਤੇ ਆਪਣੀ ਜਾਨ ਦੁਬਾਰਾ ਲੈਣ ਦਾ ਅਧਿਕਾਰ ਹੁੰਦਾ। ਕਾਸ਼ ਕੋਈ ਅਜਿਹਾ ਹੁੰਦਾ ਜੋ ਕਬਰ ਨੂੰ ਪਹਿਲੇ ਫਲਾਂ ਦੇ ਰੂਪ ਵਿੱਚ ਖਾਲੀ ਛੱਡ ਦਿੰਦਾ, ਆਪਣੇ ਲੋਕਾਂ ਦੇ ਜੀ ਉੱਠਣ ਦਾ ਰਾਹ ਪੱਧਰਾ ਕਰਦਾ। ਕਾਸ਼ ਸਾਡੇ ਕੋਲ ਗਾਉਣ ਦਾ ਕਾਰਨ ਹੁੰਦਾ, ਹੇ ਮੌਤ ਤੇਰਾ ਡੰਗ ਕਿੱਥੇ ਹੈ, ਹੇ ਮੌਤ ਤੇਰੀ ਜਿੱਤ ਕਿੱਥੇ ਹੈ। ਪ੍ਰਭੂ ਯਿਸੂ ਮਸੀਹ ਲਈ ਪਰਮਾਤਮਾ ਦੀ ਉਸਤਤ ਹੋਵੇ। ਉਹ ਅਜਿਹਾ ਹੈ ਜਿਸ ਨੇ ਅਜਿਹੇ ਕੰਮ ਕੀਤੇ ਹਨ, ਸਾਡੇ ਕੋਲ ਮੌਤ ਦੇ ਮੂੰਹ ਵਿੱਚ ਵੀ ਗਾਉਣ ਦਾ ਕਾਰਨ ਹੈ। ਆਓ ਪ੍ਰਾਰਥਨਾ ਕਰੀਏ। ਆਮੀਨ।